SBS South Asian ਉਤੇ SBS ਪੰਜਾਬੀ।
ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਸਟੂਡੀਓ 'ਚ ਸਾਡੇ ਕੋਲ ਅੱਜ ਮਹਿਮਾਨ ਬਣ ਕੇ ਆਏ ਆ ਪਤਵੰਤ ਕੌਰ, ਅਥਲੈਟਿਕਸ ਕੋਚ ਨੇ, ਮੈਲਬਰਨ 'ਚ ਕ੍ਰੈਨਬਰਨ ਵਾਲੇ ਪਾਸੇ। ਹਰ ਉਮਰ ਹਰ ਵਰਗ ਦੇ ਬੱਚਿਆਂ ਨੂੰ ਸਿਖਲਾਈ ਦਿੰਦੇ ਆ, ਟ੍ਰੇਨਿੰਗ ਦਿੰਦੇ ਆ। 30 ਤੋਂ 35 ਦੇ ਕਰੀਬ ਬੱਚੇ ਨੇ ਜੋ ਉਹਨਾਂ ਤੋਂ ਇਸ ਵੇਲੇ ਸਿਖਲਾਈ ਲੈ ਰਹੇ ਆ। ਬਹੁਤ ਸਾਰੇ ਬੱਚੇ ਉਹਨਾਂ 'ਚੋਂ ਸਟੇਟ ਚੈਂਪੀਅਨ ਬਣੇ ਆ, ਵਿਕਟੋਰੀਆ ਦੀਆਂ ਜਿਹੜੀਆਂ ਖੇਡਾਂ ਹੋਈਆਂ ਰਾਜ ਪੱਧਰ ਦੀਆਂ, ਉਹਦੇ 'ਚ ਉਹਨਾਂ ਨੇ ਇਨਾਮ ਜਿੱਤੇ ਆ। ਅਤੇ ਪਤਵੰਤ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਕਿ ਉਹ ਕਾਮਨਵੈਲਥ ਖੇਡਾਂ 'ਚ ਭਾਰਤ ਵੱਲੋਂ ਪਾਰਟੀਸਪੇਟ ਕਰ ਚੁੱਕੇ ਆ, ਅਤੇ 2012 ਦੇ ਕੌਮੀ ਚੈਂਪੀਅਨ ਵੀ ਨੇ ਭਾਰਤ ਦੇ ਸ਼ਾਰਟਪੁੱਟ ਵਿੱਚ। ਸ਼ੁਰੂ ਤੋਂ ਹੀ ਉਹਨਾਂ ਦਾ ਮਨ ਸੀ ਕਿ ਮੈਂ ਅਥਲੈਟਿਕਸ ਵਾਲੇ ਪਾਸੇ ਜਾਣਾ, ਕੋਚ ਬਣਨਾ। ਸੋ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਉਹਨਾਂ ਨਾਲ ਕਰਦੇ ਹਾਂ, ਅਤੇ ਨਾਲ ਨਾਲ ਇਸ ਗੱਲ ਦਾ ਵੀ ਜ਼ਿਕਰ ਹੋਊ ਕਿ ਸਾਡਾ ਪੰਜਾਬੀ ਭਾਈਚਾਰਾ ਕਿਵੇਂ ਖੇਡਾਂ ਦੇ ਖੇਤਰ ਵਿੱਚ ਹੋਰ ਅੱਗੇ ਜਾ ਸਕਦਾ। ਹਾਂਜੀ ਪਤਵੰਤ, ਸਤਿ ਸ਼੍ਰੀ ਅਕਾਲ ਜੀ। ਐਨ
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਕੌਮੀ ਚੈਂਪੀਅਨ ਵੀ ਰਹੇ ਹੋ ਇੰਡੀਆ ਦੇ।
ਹਾਂਜੀ।
ਕਿਹੜੀ ਖੇਡ?
ਸ਼ਾਰਟਪੁੱਟ ਦੇ ਵਿੱਚ।
ਸ਼ਾਰਟਪੁੱਟ 'ਚ ਫਿਰ ਕਿੰਨਾ ਗੋਲਾ ਸੁੱਟਿਆ ਸੀ ਜਦ ਕੌਮੀ ਚੈਂਪੀਅਨ ਬਣੇ?
13-83 ਚਾਰ ਕਿਲੋ ਵਾਲਾ।
ਅੱਜ ਵੀ ਉਹ ਤਾਂ ਫਿਰ ਐਂ ਘੁੰਮ ਜਾਂਦੀ ਹੋਣੀ ਹੈ, ਚਿਹਰੇ ਮੂਹਰੇ ਫਿਲਮ ਬਣੀ ਹੋਣੀ ਹੈ ਜਦ ਤਾੜੀਆਂ ਵੱਜਦੀਆਂ, ਕਿਉਂਕਿ ਜਿਵੇਂ ਕਲਾਕਾਰ ਨੂੰ ਹੁੰਦਾ ਨਾ ਵੀ ਮੁੱਲ ਪੈਂਦਾ ਉਹਦਾ ਤਾੜੀਆਂ ਨਾਲ, ਉਦੋਂ ਸਪੋਰਟਸ ਵਾਲਿਆਂ ਨੂੰ, ਖੇਡਾਂ ਵਾਲਿਆਂ ਨੂੰ ਵੀ ਇਹੀ ਹੁੰਦਾ ਕਿ ਕਿਵੇਂ ਨਾ ਕਿਵੇਂ ਹੈ ਨਾ ਅਸੀਂ ਉਸ ਲੈਵਲ 'ਤੇ ਪਰਫੋਰਮ ਕਰੀਏ, ਜਿੱਤ ਕੇ ਵਿਖਾਈਏ।
ਹਾਂਜੀ, ਜਿੱਤਣ ਤੋਂ ਬਾਅਦ ਖੁਸ਼ੀ ਤਾਂ ਬਹੁਤ ਹੁੰਦੀ ਆ
ਜੀ। ਫਿਰ ਉਹ ਵਿਕਟਰੀ ਸਟੈਂਡ ਦਾ ਮਾਣ ਮਿਲਿਆ ਤੁਹਾਨੂੰ?
ਹਾਂਜੀ।
ਅਤੇ ਉਦੋਂ ਬਾਅਦ ਫਿਰ ਦੇਖੋ, ਭਾਰਤ ਵਿੱਚ ਜਦ ਕੋਈ ਖੇਡਾਂ ਦੇ ਖੇਤਰ ਵਿੱਚ ਕੋਈ ਇਸ ਕਿਸਮ ਦੀ ਪ੍ਰਾਪਤੀ ਦਰਜ ਕਰਦਾ, ਤੁਹਾਨੂੰ ਲੱਗਦਾ ਵੀ ਉੱਥੇ ਨੌਕਰੀ ਦੇ ਲਿਹਾਜ਼ ਨਾਲ ਤੁਹਾਨੂੰ ਵਧੀਆ ਕੁਛ ਮਿਲਦਾ, ਜਿਵੇਂ ਪੰਜਾਬ ਪੁਲਿਸ ਆ, ਪੰਜਾਬ ਐਂਡ ਸਿੰਧ ਬੈਂਕ ਆ, ਕੁਛ ਹੋਰ ਅਦਾਰੇ ਵੀ ਆ, ਰੇਲ ਕੋਚ ਫੈਕਟਰੀ, JCT ਫਗਵਾੜਾ, ਉਸ ਲਿਹਾਜ਼ ਨਾਲ ਤੁਹਾਨੂੰ ਕੁਛ ਮਿਲਿਆ?
ਹਾਂਜੀ, ਮੈਂ ਰੇਲਵੇ ਦੇ ਵਿੱਚ ਜੋਬ ਕੀਤੀ 3 ਸਾਲ, ਉਸ ਤੋਂ ਬਾਅਦ ਮੈਂ ਕੋਚਿੰਗ ਦੇ ਵਿੱਚ ਆਈ ਹਾਂ ਛੱਡ ਕੇ।
ਅਤੇ ਕੋਚ ਬਣਨ ਲਈ ਫਿਰ ਤੁਹਾਨੂੰ ਕੋਈ ਇਹ ਖੁਦ ਸਿਖਲਾਈ ਲੈਣੀ ਪਈ, ਕੁਛ ਪੜ੍ਹਨਾ ਪਿਆ, ਕੋਈ ਡਿਗਰੀ ਕਰਨੀ ਪਈ, ਕੋਈ ਡਿਪਲੋਮਾ ਕਰਨਾ ਪਿਆ?
ਹਾਂਜੀ, ਬਹੁਤ ਕੁਛ ਕੀਤਾ ਜੀ। ਇਹਨੂੰ
ਦੱਸੋਗੇ ਥੋੜ੍ਹਾ ਜਿਹਾ ਸਾਡੇ ਸੁਣਨ ਵਾਲਿਆਂ ਨੂੰ?
ਬਚਪਨ ਦੇ ਵਿੱਚ ਤਾਂ ਸਾਡੇ ਦਾਦਾ ਜੀ ਸਾਨੂੰ ਕਰਵਾਉਂਦੇ ਸੀ, ਮੇਰੇ ਫਾਦਰ ਸਾਹਿਬ ਹੁਣੀ 3 ਭਰਾ ਸੀ
ਜੀ,
3 ਦੇ 3-3 ਬੱਚੇ ਸੀ, ਅਤੇ ਸਾਂਝਾ ਪਰਿਵਾਰ ਸੀ, ਇਕੱਠਿਆਂ ਨੂੰ ਉਹ ਕਰਵਾਉਂਦੇ ਸੀ ਸਾਨੂੰ ਸਾਰਿਆਂ ਨੂੰ, 9 ਜਣਿਆਂ ਨੂੰ ਉਹਨਾਂ ਨੇ ਸਾਨੂੰ ਟ੍ਰੇਨਿੰਗ ਕਰਵਾਉਣੀ। ਬਹੁਤ ਜ਼ਿਆਦਾ ਸਖਤ ਸੀ ਸਾਡੇ ਨਾਲ, ਕੁੱਟਮਾਰ ਵੀ ਸਾਨੂੰ ਬਹੁਤ ਪਈ। 12ਵੀਂ ਕਲਾਸ
ਮਾਝੇ ਤੋਂ ਤੁਸੀਂ?
ਹਾਂਜੀ ਹਾਂਜੀ, ਅਸੀਂ
ਮਾਝੇ। ਮੈਂ ਇਹ ਨਹੀਂ ਕਹਿੰਦਾ ਮਾਲਵੇ 'ਚ ਪੈਂਦੀ ਨਹੀਂ।
ਨਹੀਂ ਨਹੀਂ, ਸਾਨੂੰ ਕੁਛ ਜ਼ਿਆਦਾ ਪਈ।
ਅੱਛਾ।
ਹਾਂਜੀ, ਚਲੋ ਉਸ ਕੁੱਟ ਕਰਕੇ ਹੀ ਅੱਜ ਅਸੀਂ ਸਾਰੇ ਵਧੀਆ ਮੁਕਾਮ 'ਤੇ ਹਾਂ, ਅਤੇ ਸਾਡੇ ਪਰਿਵਾਰ ਦੇ ਵਿੱਚ ਹੀ ਅਸੀਂ 5 ਜਣੇ ਇੰਟਰਨੈਸ਼ਨਲ ਅਤੇ ਮੈਡਲਿਸਟ ਹਾਂ। ਮੇਰੇ ਬ੍ਰਦਰ ਅਤੇ ਚਾਚਾ ਜੀ ਦੀ ਜਿਹੜੀ ਬੇਟੀ ਆ ਉਹ ਏਸ਼ੀਆ ਦੇ ਵਿੱਚ ਉਹਨਾਂ ਦੇ ਮੈਡਲ ਹੈਗੇ ਆ, ਅਤੇ ਮੇਰੀ ਭੈਣ 2 ਵਾਰ ਓਲੰਪਿਕ ਖੇਡੀ ਹੋਈ ਅਤੇ ਕਾਮਨਵੈਲਥ।
ਹਰਵੰਤ?
ਹਾਂਜੀ,
ਉਹਨਾਂ ਦੀ ਇੰਟਰਵਿਊ ਕੀਤੀ ਸੀ ਅਸੀਂ ਇੱਕ ਵਾਰ, ਆਏ ਸੀ ਇੱਥੇ।
ਠੀਕ ਹੈ ਜੀ, ਬਹੁਤ ਵਧੀਆ। ਅਤੇ ਮੇਰੇ ਭੂਆ ਜੀ ਵੀ ਓਲੰਪੀਅਨ ਆ, 2 ਜਣੇ ਓਲੰਪੀਅਨ ਆ ਅਤੇ ਬਾਕੀ 3 ਜਣੇ ਇੰਟਰਨੈਸ਼ਨਲ ਮੈਡਲਿਸਟ ਆ।
ਬਹੁਤ ਵੱਡੀ ਗੱਲ ਆ, ਇੱਕੋ ਹੀ ਪਰਿਵਾਰ 'ਚੋਂ ਇੰਨੇ ਜੀਆਂ ਦਾ ਏਡੇ ਵੱਡੇ ਮੁਕਾਮ 'ਤੇ ਪਹੁੰਚਣਾ। ਉਹ ਫਿਰ ਯਾਦ ਆਉਂਦੀਆਂ ਹੋਣੀਆਂ ਜਦ ਸਵੇਰੇ ਧੁੰਦਾਂ 'ਚ ਤੜਕੇ ਸਿਆਲਾਂ 'ਚ ਬੰਦਾ ਸਟੇਡੀਅਮ ਜਾਂਦਾ, ਅਤੇ ਉਹਦਾ ਮੁੱਲ ਮੁੜੇ ਆ ਜਾਣੀ।
ਨਹੀਂ, ਘਰ ਦੇ ਵਿੱਚ ਹੀ ਟਰੈਕ ਬਣਾ ਤਾ ਸੀ ਬਾਪੂ ਜੀ।
ਕੀ ਬਾਤ!
ਹਾਂਜੀ, ਅਤੇ ਸਾਰਿਆਂ ਨੂੰ 4 ਵਜੇ 1 ਜਣੇ ਦੀ ਡਿਊਟੀ ਲਾਈ ਹੁੰਦੀ ਸੀ ਵੀ ਤੂੰ ਉਠਾਉਣਾ ਇਹਨਾਂ ਨੂੰ, ਜਿਹੜਾ ਨਹੀਂ ਉੱਠੂਗਾ ਫਿਰ ਡੰਡਾ।
ਡਾਂਗ ਲਈ ਖੜੇ ਹੁੰਦੇ ਸੀ।
ਹਾਂਜੀ,
ਪਰ ਨਹੀਂ, ਚਲੋ ਫਿਰ ਤੁਹਾਡੇ ਯਾਦ ਆਉਂਦਾ ਹੋਣਾ ਵੀ ਜਿਹੜੀ ਉਹ ਸਖਤੀ ਕੀਤੀ ਸਾਨੂੰ ਇਸ ਮੁਕਾਮ 'ਤੇ ਲੈ ਕੇ ਆਈ ਆ। ਉਸਤਾਦਾਂ ਦੇ ਝੰਡੇ ਹੁੰਦੇ ਆ, ਤੁਸੀਂ ਤਾਂ ਘਰਦਿਆਂ ਦੇ ਝੰਡੇ ਹੋਏ ਆ।
ਬਿਲਕੁਲ ਜੀ।
ਅਤੇ ਪੜ੍ਹਾਈ ਲਿਖਾਈ 'ਚ ਕੀ ਕੀਤਾ ਫਿਰ?
ਆਫਟਰ ਗ੍ਰੈਜੂਏਸ਼ਨ ਮੈਂ ਕੀਤਾ ਜੀ BPED, MPED, ਫਿਰ ਡਿਪਲੋਮਾ ਆਫ ਕੋਚਿੰਗ ਕੀਤਾ 2012 ਦੇ ਵਿੱਚ, ਅਤੇ 2013 ਅਤੇ 13 ਤੋਂ ਲੈ ਕੇ 15 ਤੱਕ MSc ਕੀਤੀ, ਮਾਸਟਰ ਆਫ ਸਾਇੰਸ ਇਨ ਸਪੋਰਟਸ ਕੋਚਿੰਗ। ਉਸ ਤੋਂ ਬਾਅਦ ਮੈਂ 1.5 ਸਾਲ ਦਾ ਕੋਰਸ ਹੁੰਦਾ MPhil ਦਾ, ਉਹ ਕੀਤਾ
ਜੀ। ਅਤੇ ਫਿਰ ਖੇਡਾਂ ਵਾਲਾ ਪਾਸਾ ਛੱਡਤਾ ਅਤੇ ਫਿਰ ਕੋਚਿੰਗ ਵਾਲੇ ਪਾਸੇ ਆ ਗਏ?
ਹਾਂਜੀ, ਜਦੋਂ ਮੈਂ ਨੈਸ਼ਨਲ ਚੈਂਪੀਅਨ ਬਣੀ ਸੀ, ਉਸ ਤੋਂ ਬਾਅਦ ਮੇਰੇ ਕੋਚ ਨੇ ਕਹਿਤਾ ਸੀ ਵੀ ਤੇਰੇ ਵਿੱਚ ਕਾਬਲੀਅਤ ਹੈਗੀ ਆ, ਮਤਲਬ ਕੋਚਿੰਗ ਦੇਣ ਦੀ, ਤੂੰ ਡਿਪਲੋਮਾ ਕਰ ਲਾ। ਉਸ ਤੋਂ ਬਾਅਦ ਡਿਪਲੋਮਾ ਕਰਨ ਤੋਂ ਬਾਅਦ ਫਿਰ ਕਹਿੰਦੇ ਤੂੰ ਮਾਸਟਰ ਵੀ ਕਰ ਲਾ। ਫਿਰ ਮਾਸਟਰ ਬਹੁਤ ਘੱਟ ਹੀ ਕਰਦੇ ਆ, ਚਲੋ ਉਹਨਾਂ ਨੇ ਉਹਨਾਂ ਦੀ ਗਾਈਡੈਂਸ ਕਰਕੇ ਮੈਂ ਮਾਸਟਰ ਵੀ ਕਰਤੀ, ਜਿਹਦਾ ਕਰਕੇ ਮੈਨੂੰ ਕਾਫੀ ਨੌਲੇਜ ਹੋਈ ਆ
ਜੀ। ਤੁਸੀਂ ਜਾਣੀ ਕਿੰਗ ਨਹੀਂ, ਕਿੰਗ ਮੇਕਰ ਹੋ,
ਜੋ ਮਰਜ਼ੀ ਕਹਿ ਲਓ ਜੀ।
ਪਰ ਜਾਣੀ ਚਾਹ ਚੜ੍ਹਦਾ ਹੋਣਾ ਜਾਂ ਤੁਹਾਡਾ ਸਿਖਾਇਆ ਕੋਈ ਤੁਹਾਡੇ ਤੋਂ ਅੱਗੇ ਛਾਲ ਮਾਰਦਾ, ਤੁਹਾਡੇ ਤੋਂ ਅੱਗੇ ਲਈ ਮੁਕਾਮ ਨੂੰ ਸਰ ਕਰਦਾ?
ਹਾਂ, ਬਹੁਤ ਜ਼ਿਆਦਾ, ਪੇਰੈਂਟਸ ਤੋਂ ਜ਼ਿਆਦਾ ਮੈਨੂੰ ਜ਼ਿਆਦਾ ਚਾਹ ਚੜ੍ਹਦਾ।
ਨਹੀਂ, ਖੁਸ਼ੀ ਹੁੰਦੀ ਹੈ ਕਿ ਸਾਡੇ ਸਿਖਾਏ ਬੱਚੇ ਹੈ ਨਾ ਵੱਡੇ ਮੁਕਾਮ ਦਰਜ ਕਰਦੇ ਆ, ਵਿਕਟਰੀ ਸਟੈਂਡ 'ਤੇ ਖੜ੍ਹੇ ਆ, ਅਤੇ ਉਹਨਾਂ ਦੇ ਚਿਹਰੇ ਦੀ ਜਿਹੜੀ ਉਹ ਸਮਾਈਲ ਆ ਉਹ ਥਕਾਵਟ ਭੁੱਲ ਜਾਂਦੀ ਹੋਣੀ ਇੱਕ ਵਾਰ ਤਾਂ।
ਥਕਾਵਟ ਹੁੰਦੀ ਨਹੀਂ ਜੀ ਕੋਚਿੰਗ ਕਰਦੇ ਮੈਨੂੰ, ਥਕਾਵਟ ਨਹੀਂ ਹੁੰਦੀ
ਜੀ। ਅਤੇ ਹੁਣ ਕਿੰਨੇ ਕੁ ਬੱਚੇ ਆ ਤੁਹਾਡੇ ਕੋਲ ਇਸ ਵੇਲੇ ਕਰੈਨਬਨ ਵਾਲੇ ਪਾਸੇ? ਮੇਰਾ ਖਿਆਲ ਕੇਸੀ ਫੀਲਡਸ।
ਹਾਂਜੀ, 20-25 ਬੱਚੇ ਕਰੈਨਬਰਨ ਵਾਲਾ ਅਤੇ 10-12 ਬੱਚੇ ਪੈਕਨਮ ਦੇ ਵਿੱਚ
ਜੀ। ਅਤੇ ਫਿਰ ਉਹਨਾਂ ਨੂੰ ਤੁਸੀਂ ਹੁਣ ਫੁੱਲ ਟਾਈਮ ਨਿਰੰਤਰ ਇਸੇ ਪਾਸੇ ਹੋ ਜਾਂ ਰੁਜ਼ਗਾਰ ਪੱਖੋਂ ਕੋਈ ਹੋਰ ਕੰਮ ਵੀ ਕਰਦੇ ਹੋ?
ਨਹੀਂ, ਇਸੇ ਵੱਲ ਹੀ ਹਾਂ ਜੀ ਮੈਂ, ਕਿਉਂਕਿ 7 ਦਿਨ ਮੇਰਾ ਕੰਮ ਹੁੰਦਾ ਵਾ। 5 ਦਿਨ ਮੈਂ ਕੇਸੀ ਕਰਵਾਉਣੀ, 2 ਦਿਨ ਮੈਂ ਪੈਕਨਮ ਕਰਵਾਉਣੀ ਆ।
ਸੋ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਸਿਖਲਾਈ ਨਾਲੇ ਆਪ ਬੰਦਾ ਫਿੱਟ ਰਹਿੰਦਾ।
ਹਾਂ, ਪਰਮਾਤਮਾ ਦੀ ਕਿਰਪਾ ਜੀ।
ਚਲੋ, ਇਹੋ ਜਿਹੇ ਕੰਮ ਕਾਜ ਤਾਂ ਸਮੇਕਰ ਰੱਬ ਸਾਰਿਆਂ ਨੂੰ ਦੇਵੇ।
ਹਾਂਜੀ।
ਅਤੇ ਥੋੜ੍ਹਾ ਜਿਹਾ ਦੱਸੋਗੇ ਬੱਚਿਆਂ ਦੀ ਪਰਫੋਰਮੈਂਸ ਨੂੰ ਲੈ ਕੇ, ਤੁਹਾਡੇ ਸਿਖਾਏ ਹੋਏ ਇਸ ਵੇਲੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਸੀ, ਮੇਰਾ ਖਿਆਲ ਕਈ ਬੱਚੇ ਤਾਂ ਸਟੇਟ ਚੈਂਪੀਅਨ ਬਣੇ ਨੇ।
ਹਾਂਜੀ, ਇਸ ਵਾਰ ਅੰਡਰ 8 ਦੇ ਵਿੱਚ ਹਰਸੀਰਤ ਕੌਰ ਸ਼ਾਰਟਪੁੱਟ ਦੇ ਵਿੱਚ ਗੋਲਡ ਲੈ ਕੇ ਆਈ ਆ
ਜੀ।
ਇਹ ਕਾਫੀ ਮੈਨੂੰ ਲੱਗਦਾ ਵਾ
ਅੱਗੇ ਜਾਊ,
ਬਹੁਤ ਅੱਗੇ ਜਾਊਗੀ, ਬਹੁਤ ਮਿਹਨਤੀ ਆ। ਮਾਂ ਬਾਪ ਵੀ ਉਹਨਾਂ ਦੇ ਸਾਰਿਆਂ ਦੇ ਬਹੁਤ ਮਿਹਨਤੀ, ਉਹਨਾਂ ਦਾ ਵੀ ਮੇਰਾ ਇਕੱਲੀ ਦਾ ਨਹੀਂ ਸਹਿਯੋਗ, ਉਹਨਾਂ ਦਾ ਪੇਰੈਂਟਸ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ ਮੇਰੇ ਨਾਲ, ਬੱਚਿਆਂ ਦਾ ਵੀ ਬਹੁਤ ਜ਼ਿਆਦਾ, ਉਹ ਹਾਰਡ ਵਰਕਰ ਨੇ। ਇੱਥੋਂ ਤੱਕ ਕਿ ਹਾਂ, ਇੱਕ ਪੁਖਰਾਜ ਨਾਮ ਦਾ ਮੁੰਡਾ ਵਾ ਸੌਕਰ ਦਾ, ਉਹ ਔਨਲਾਈਨ ਹੀ ਟ੍ਰੇਨਿੰਗ ਕਰਦਾ 4-5 ਸਾਲ ਤੋਂ, ਉਹ ਵੀ ਬਹੁਤ ਵਧੀਆ ਆਪਦੇ ਖੇਤਰ ਦੇ ਵਿੱਚ ਜਾ ਰਿਹਾ ਵਾ, ਆਪਦੇ ਸਪੋਰਟਸ ਦੇ ਵਿੱਚ। ਉਹਦੇ ਪਾਪਾ ਦਾ ਵੀ ਬਹੁਤ ਫੋਨ ਆਉਂਦਾ ਵਾ ਵੀ ਤੁਹਾਡੀ ਵਜ੍ਹਾ ਕਰਕੇ ਇਹ ਬੱਚਾ ਮੇਰਾ ਬਹੁਤ ਅੱਗੇ ਚੁਣਿਆ ਗਿਆ ਵਾ ਇੰਗਲੈਂਡ ਦੇ ਕਲੱਬ ਵੱਲੋਂ ਵੀ।
ਨਹੀਂ, ਖੁਸ਼ੀ ਹੁੰਦੀ ਹੈ ਕੋਚ ਨੂੰ ਤਾਂ ਵੈਸੇ। ਅਤੇ ਫਿਰ ਥੋੜ੍ਹਾ ਜਿਹਾ ਪਿਆਰ ਮੁਹੱਬਤ ਨਾਲ ਹੀ ਸਿਖਾਉਂਦੇ ਹੋ ਜਾਂ ਜਿਵੇਂ ਆਪ ਸਿੱਖੇ ਹੋ ਉਵੇਂ ਸਿਖਾਉਂਦੇ ਹੋ?
ਥੋੜ੍ਹਾ ਥੋੜ੍ਹਾ ਗੁਣ ਤਾਂ ਵੀ ਆਇਆ ਵਾ, ਮਤਲਬ ਇੰਨਾ ਜ਼ਿਆਦਾ ਜ਼ੁਲਮ ਨਹੀਂ ਕਰਦੀ, ਪਰ ਫਿਰ ਵੀ ਕਰਨਾ ਪੈਂਦਾ ਕਈਆਂ 'ਤੇ। ਕਈ ਜ਼ਿਆਦਾ ਬੱਚੇ ਸ਼ਰਾਰਤੀ ਆ, ਕਈ ਵਧੀਆ ਨੇ, ਕਈਆਂ ਨੂੰ ਨਹੀਂ ਵੀ ਕਰਨਾ ਪੈਂਦਾ, ਕਈਆਂ ਉੱਤੇ ਥੋੜ੍ਹਾ ਸਖਤ ਕਾਰਵਾਈ ਕਰਨੀ ਪੈਂਦੀ
ਜੀ। ਹਾਂ ਨਹੀਂ, ਚਲੋ ਉਹਨਾਂ ਦੇ ਭਲੇ ਲਈ ਆ, ਉਹਨਾਂ ਦੇ ਚੰਗੇ ਲਈ ਹੋਈ ਆ ਉਹ ਤਾਂ।
ਹਾਂਜੀ,
ਪਰ ਮਾਪਿਆਂ ਦਾ ਸਹਿਯੋਗ ਜਿਹੜਾ ਇਹ ਬੜਾ ਇੰਪੋਰਟੈਂਟ ਆ, ਇਕੱਲਾ ਉਹਨਾਂ ਨੂੰ ਗਰਾਊਂਡਾਂ ਛੱਡ ਕੇ ਆਉਣਾ ਹੀ ਕਾਫੀ ਨਹੀਂ। ਥੋੜ੍ਹਾ ਜਿਹਾ ਦੱਸੋਗੇ ਪੰਜਾਬੀ ਭਾਈਚਾਰੇ ਦੇ ਮਾਪੇ ਆਪਣੇ ਆਪ ਨੂੰ ਕਿੱਦਾਂ ਟਿਊਨ ਇਨ ਕਰਨ ਤਾਂ ਕਿ ਉਹਨਾਂ ਦੇ ਬੱਚੇ ਖੇਡਾਂ ਵਾਲੇ ਪਾਸੇ ਆਉਣ, ਫਿਟਨੈਸ ਵਾਲੇ ਪਾਸੇ ਆਉਣ? ਮਾਪਿਆਂ ਦਾ ਕੀ ਰੋਲ ਵੇਖਦੇ ਹੋ?
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਵਾ, ਉਹਨਾਂ ਨੂੰ ਵਧੀਆ ਡਾਇਟ ਦੇਣੀ ਚਾਹੀਦੀ ਆ, ਅਤੇ ਆਪ ਨਾਲ ਗਰਾਊਂਡ ਦੇ ਵਿੱਚ ਹੋਣਾ ਚਾਹੀਦਾ ਵਾ, ਤਾਂ ਕਿ ਉਹਨਾਂ ਨੂੰ ਫਿਰ ਜ਼ਿਆਦਾ ਪਤਾ ਲੱਗਦਾ, ਜ਼ਿਆਦਾ ਇੰਟਰਸਟ ਉਹ ਲੈਂਦੇ ਆ ਵੀ ਹਾਂ ਸਾਡਾ ਬੱਚਾ ਕਿਵੇਂ ਖੇਡਦਾ ਵਾ, ਕਿਵੇਂ ਪਰਫੋਰਮੈਂਸ ਦੇ ਰਿਹਾ। ਫਿਰ ਉਹ ਹੋਰ ਜ਼ਿਆਦਾ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਜ਼ਿਆਦਾ ਵਧੀਆ ਡਾਇਟ ਵੀ ਦਿੰਦੇ ਆ, ਅਤੇ ਨਾਲ ਨਾਲ ਉਹਨਾਂ ਨੂੰ ਜੋ ਮੈਂ ਕਹਿੰਦੀ ਹਾਂ ਉਹ ਚੀਜ਼ ਪ੍ਰੋਵਾਈਡ ਕਰਦੇ ਆ। ਜਿਵੇਂ ਮੈਂ ਕਹਿ ਦੇਣਾ ਵਾ ਵੀ ਕੋਈ ਇਕਿਊਪਮੈਂਟ ਆ ਇਹਨਾਂ ਨੂੰ ਲਿਆ ਕੇ ਦਿਉ, ਉਹ ਉਸੇ ਟਾਈਮ ਕੋਈ ਦੇਰੀ ਕਰਨ ਤੋਂ ਬਿਨਾਂ ਮਤਲਬ ਉਹਨੂੰ ਪ੍ਰੋਵਾਈਡ ਕਰ ਦਿੰਦੇ ਆ
ਜੀ। ਅਤੇ ਇੱਕ ਰਬੜ ਬੈਂਡ ਹੁੰਦਾ, ਉਹਨੂੰ ਦੇਖੋ ਇੱਕ ਲੈਵਲ ਤੱਕ ਹੀ ਖਿੱਚਿਆ ਜਾ ਸਕਦਾ, ਉਹ ਮੇਰਾ ਖਿਆਲ ਕੋਚ ਲਈ ਬੜਾ ਜ਼ਰੂਰੀ ਹੁੰਦਾ ਹੋਣਾ। ਮੰਨ ਲਓ ਹੁਣ ਕੋਈ ਬੱਚਾ ਆਇਆ, ਹਾਇਓ ਲੁੱਟਲੇ, ਹਾਇਓ ਬੀਬੀ, ਹਾਇਓ ਪਾਪਾ, ਇਹੋ ਜਿਹੇ ਵਾਲੇ ਵੀ ਹੋਣੇ ਆ ਜਿਹੜੇ ਲੁੱਟਲੇ ਮਰ ਕੇ ਕਰੀ ਜਾਂਦੇ ਹੋਣੇ ਆ, ਜਾਂ ਹੌਲੀ ਹੌਲੀ ਹੈ ਨਾ ਹਰੇਕ ਬੱਚੇ ਦੀ ਇੱਕ ਕਾਬਲੀਅਤ ਆ, ਹਰੇਕ ਬੱਚੇ ਦੀ ਇੱਕ ਸਟਰੈਂਥ ਆ। ਸੋ ਪਹਿਲਾਂ ਫਿਟਨੈਸ 'ਤੇ ਧਿਆਨ ਦਿੰਦੇ ਹੋ, ਖੇਡਾਂ ਵਾਲੇ ਪਾਸੇ ਫਿਰ ਆਉਂਦਾ ਬੱਚਾ?
ਹਾਂਜੀ, ਇਹ ਤਾਂ ਬਈ ਇਹ ਕੋਚ ਦੇ ਲਈ ਬਹੁਤ ਜ਼ਰੂਰੀ ਆ ਵੀ ਪਹਿਲਾਂ ਬੱਚੇ ਦੀ ਫਿਟਨੈਸ ਹੋਊਗੀ ਤਾਂ ਉਹ ਵਧੀਆ ਪਰਫੋਰਮ ਕਰ ਸਕਦਾ ਵਾ ਅੱਗੇ ਜਾ ਕੇ। ਜੇ ਫਿਟਨੈਸ ਹੀ ਵਧੀਆ ਨਹੀਂ ਹੈ ਤਾਂ ਇੰਜਰੀ ਬਹੁਤ ਆਉਣ ਦੇ ਚਾਂਸਿਸ ਹੁੰਦੇ ਆ। ਮੇਰਾ ਇਹ ਹੁੰਦਾ ਵਾ ਪਹਿਲਾਂ ਫਿੱਟ ਕਰਾਂ ਤਾਂ ਕਿ ਅੱਗੇ ਜਾ ਕੇ ਜਦੋਂ ਮੈਂ ਉਹਨਾਂ ਨੂੰ ਟ੍ਰੇਨਿੰਗ ਲੋਡ ਦੇਣਾ ਵਾ ਇੰਜਰੀ ਨਾ ਆਵੇ ਉਹਨਾਂ ਦੇ, ਕਿਉਂਕਿ ਇੰਜਰੀ 1-2 ਮਹੀਨੇ ਆਰਾਮ ਨਾਲ ਲੈ ਲੈਂਦੀ ਹੈ। ਅਤੇ ਮੇਰਾ ਮੇਨ ਫੋਕਸ ਹੁੰਦਾ ਮੈਂ ਇੰਜਰੀ ਨਹੀਂ ਆਉਣ ਦੇਣੀ ਬੱਚੇ ਨੂੰ
ਜੀ,
ਅਤੇ ਉਹਦੇ ਨਾਲ ਉਸੇ ਹਿਸਾਬ ਨਾਲ ਉਹਨਾਂ ਦੇ ਫਿਟਨੈਸ ਲੈਵਲ ਦੇ ਹਿਸਾਬ ਨਾਲ ਵਰਕ ਲੋਡ ਚੱਲਦਾ ਵਾ। ਹਰ ਬੱਚੇ ਦੀ ਜਿਵੇਂ ਆਪਣੀ ਆਪਣੀ ਫਿਟਨੈਸ ਲੈਵਲ ਹੁੰਦਾ ਵਾ, ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਬੱਚੇ ਨੂੰ ਕਿਹੜੀ ਐਕਸਰਸਾਈਜ਼ ਦੇਣੀ ਆ ਜਿਹਦੇ ਨਾਲ ਇਹਦਾ ਇਹ ਵਾਲਾ ਜਿਹੜਾ ਵੀਕ ਪੁਆਇੰਟ ਆ ਉਹ ਸਟੈਂਡ ਹੋ ਸਕੇ, ਉਹਦੇ ਹਿਸਾਬ ਨਾਲ ਮੈਂ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੰਦੀ ਹਾਂ, ਕਿਹੜੇ ਬੱਚੇ ਦੇ ਵੀਕ ਪੁਆਇੰਟ ਦੇ ਹਿਸਾਬ ਨਾਲ।
ਇਹ ਤਾਂ ਵੀਕ ਪੁਆਇੰਟ ਹੋ ਗਏ ਬੱਚੇ ਦੇ।
ਹਾਂਜੀ,
ਕਮਿਊਨਿਟੀ ਪੱਧਰ 'ਤੇ ਮੈਂ ਤੁਹਾਨੂੰ ਇੱਕ ਚਿੰਤਕ ਵਜੋਂ ਵੀ ਵੇਖਦਾ, ਜਿਵੇਂ ਆਪਾਂ ਪਹਿਲਾਂ ਮਾਈਕ ਔਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਿਆ ਸੀ ਸਾਡੇ ਭਾਈਚਾਰੇ ਦੇ ਕਿਹੜੇ 2 ਜਾਂ 3 ਕਹਿ ਲਓ ਨੁਕਸ ਨੇ ਜਿਹੜੇ ਤੁਹਾਨੂੰ ਲੱਗਦੇ ਆ ਵੀ ਜੇ ਇਹਨਾਂ ਨੂੰ ਦਰੁਸਤ ਕਰ ਲਿਆ ਜਾਵੇ ਤਾਂ ਅਸੀਂ ਜਿੱਥੇ ਹੈਗੇ ਹਾਂ ਇਦੋਂ ਅੱਗੇ ਜਾ ਸਕਦੇ ਹਾਂ, ਬਿਹਤਰ ਕਰ ਸਕਦੇ ਹਾਂ? ਕਿਉਂਕਿ ਖੰਡ 'ਚ ਰੱਖ ਕੇ ਕਈ ਵਾਰ ਕਨੀਨ ਵੀ ਦੇਣੀ ਪੈਂਦੀ ਹੈ ਨਾ, ਕਈ ਵਾਰ ਆਪਣੇ ਆਪ ਨੂੰ ਹੀ ਨਹੀਂ ਪਤਾ ਹੁੰਦਾ। ਹੁਣ ਜਿਵੇਂ ਮੈਨੂੰ ਪਤਾ ਵੀ ਮੈਂ ਲੋੜ ਤੋਂ ਜ਼ਿਆਦਾ ਬੋਲਦਾ, ਹੁਣ ਜੇ ਕੋਈ ਦੂਜਾ ਦੱਸੂਗਾ ਤਾਂ ਵਾ,
ਪਰ ਤੁਹਾਡਾ ਤਾਂ ਕੰਮ ਹੀ ਆਏ ਤਾਂ ਚੱਲਣਾ ਜੇ ਤੁਸੀਂ ਬੋਲੋ। ਉਹੀ ਗੱਲ ਆ,
ਅਤੇ ਕਮਿਊਨਿਟੀ ਦਾ ਇਹੋ ਜਿਹਾ ਕਿਹੜਾ ਕੰਮ ਹੋਵੇ ਜਿਹੜਾ ਤੁਹਾਨੂੰ ਲੱਗਦਾ ਵੀ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ, ਵੀ ਇੱਕ ਨੁਕਸ ਆ?
ਹਾਂ, ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ ਆਪਣੇ ਲਈ ਵੀ, ਪਹਿਲਾਂ ਤਾਂ ਉਹ ਟਾਈਮ ਕੱਢਣ। ਪਹਿਲੀ ਗੱਲ ਤਾਂ ਉਹ ਆਪਣੇ ਲਈ ਵੀ ਨਹੀਂ ਟਾਈਮ ਕੱਢਦੇ, ਉਹਨਾਂ ਦੀ ਆਪਦੀ ਸਿਹਤ ਵੀ ਖਰਾਬ ਹੋਈ ਹੁੰਦੀ ਆ।
ਹਾਂ, ਮਤਲਬ ਜੇ ਆਪਦੇ ਢਿੱਡ 'ਤੇ ਚਾਹ ਦਾ ਪਿਆਲਾ ਰੱਖਿਆ ਹੋਇਆ ਤਾਂ ਬੱਚੇ ਨੂੰ ਦੱਸਣਗੇ ਵੀ ਕੀ?
ਹਾਂਜੀ, ਉਹਨਾਂ ਲਈ ਇਹ ਸੋਚਣ ਵੀ ਪੈਸਾ ਨਹੀਂ ਆ ਸਾਰਾ ਕੁਛ, ਵੀ ਪਹਿਲਾਂ ਬੱਚਿਆਂ ਦੀ ਸਿਹਤ ਆ, ਫਿਰ ਬੱਚੇ ਜੇ ਤੁਸੀਂ ਬੱਚਿਆਂ ਨੂੰ ਟਾਈਮ ਦਿਓਗੇ ਤਾਂ ਵੱਡੇ ਹੋ ਕੇ ਉਹ ਤੁਹਾਨੂੰ ਟਾਈਮ ਦਿਓਗੇ, ਜੇ ਤੁਸੀਂ ਇਹ ਵਾਲਾ ਟਾਈਮ ਗਵਾ ਲਿਆ ਤਾਂ ਫਿਰ ਤੁਸੀਂ ਨਾ ਇਹ ਪਾ ਲਿਓ ਵੀ ਹਾਂ ਸਾਨੂੰ ਬੱਚੇ ਟਾਈਮ ਦੇਣਗੇ। ਅਤੇ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਵਾ, ਅਤੇ ਉਹਨਾਂ 'ਤੇ ਟਾਈਮ ਦੇਣਗੇ ਅਤੇ ਨਿਗਰਾਨੀ ਵੀ ਰੱਖਣੀ ਚਾਹੀਦੀ ਹੈ ਵੀ ਮੇਰਾ ਬੱਚਾ ਕਰ ਕੀ ਰਿਹਾ ਵਾ, ਕਾਹਦੇ ਵਿੱਚ ਉਹ ਇੰਟਰਸਟ ਲੈ ਰਿਹਾ ਵਾ। ਜੇ ਉਹਨਾਂ ਨੂੰ ਲੱਗਦਾ ਵਾ ਵੀ ਬੱਚਾ ਸਾਡਾ ਸਪੋਰਟਸ ਦੇ ਵਿੱਚ ਇੰਟਰਸਟ ਲੈ ਰਿਹਾ, ਅਤੇ ਉਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਆਪਣੇ ਬੱਚਿਆਂ ਨੂੰ, ਤਾਂ ਜੋ ਬੱਚੇ ਆਪਣਾ ਵਧੀਆ ਕਰ ਸਕਣ, ਇੱਕ ਦੂਜੇ ਨੂੰ ਵੇਖ ਕੇ ਵੀ ਮੋਟੀਵੇਟ ਹੁੰਦੇ ਵੀ ਹਾਂ ਉਹ ਮੇਰੀ ਏਜ ਦਾ ਇੰਨਾ ਵਧੀਆ ਕਰ ਸਕਦਾ, ਮੈਂ ਕਿਉਂ ਨਹੀਂ ਕਰ ਸਕਦਾ। ਫਿਰ ਉਹ ਮਾੜੀ ਸੰਗਤ ਤੋਂ ਵੀ ਬਚਦੇ ਆ ਅਤੇ ਬੁਰੀਆਂ ਚੀਜ਼ਾਂ ਤੋਂ ਵੀ ਬਚਦੇ ਆ। ਅਤੇ ਉਹਨਾਂ ਨੂੰ ਡਾਇਟ 'ਤੇ ਧਿਆਨ ਦੇਣਾ ਚਾਹੀਦਾ ਉਹਨਾਂ ਦੀ, ਜਿਵੇਂ ਅੱਜ ਕੱਲ੍ਹ ਬਰਗਰ ਖਾ ਰਹੇ ਆ ਬੱਚੇ, ਚਿਪਸਾਂ ਖਾ ਰਹੇ, ਕੋਲਡ ਡਰਿੰਕ ਦੇ ਰਹੇ ਆ, ਮਾਪਿਆਂ ਲਈ ਵੀ ਇਹ ਹੁੰਦਾ ਚਲੋ ਸੌਖਾ ਵਾ ਕਿਹੜਾ ਬਣਾਉਣਾ ਪੈਂਦਾ। ਅਤੇ ਫਿਰ ਉਹਨਾਂ ਨੂੰ ਆਪ ਕੁਕਿੰਗ ਕਰਕੇ ਬੱਚਿਆਂ ਨੂੰ ਦੇਣਾ ਚਾਹੀਦਾ ਵਾ ਜਿਹੜਾ ਉਹਨਾਂ ਨੂੰ ਸਵਾਦ ਲੱਗਦਾ ਵਾ। ਮਾਪੇ ਕਹਿ ਦਿੰਦੇ ਵੀ ਹਾਂ ਇਹ ਖਾਂਦਾ ਨਹੀਂ ਆ, ਇਹਨਾਂ ਨੂੰ ਦਾਲਾਂ ਸਬਜ਼ੀਆਂ ਵਧੀਆ ਨਹੀਂ ਲੱਗਦੀਆਂ, ਆਪ ਕੁਕਿੰਗ ਵਧੀਆ ਕਰੋ ਤਾਂ ਕਿ ਬੱਚੇ ਨੂੰ ਵੀ ਵਧੀਆ ਲੱਗੇ ਵੀ ਹਾਂ।
ਜੇ ਤੁਸੀਂ ਫੋਕਾ ਪਰੌਂਠਾ ਦੇਣਾ ਉਹਨੇ ਤਾਂ ਆਪੇ ਮੂੰਹ ਮਾਰਨਾ, ਜੇ ਵਿੱਚ ਕੋਈ ਮਾੜੀ ਮੋਟੀ ਪਾਲਕ ਆਲੂ ਉਲੂ ਭਰ ਕੇ ਦਈਏ,
ਇਹ ਤਾਂ ਬਿਲਕੁਲ ਜ਼ਰੂਰੀ ਆ
ਜੀ,
ਕਿਉਂਕਿ ਜਿੰਨੇ ਪਿਆਰ ਨਾਲ ਜਿੰਨੀ ਲਗਨ ਨਾਲ ਉਹ ਦੇਣਗੇ ਉਸੇ ਨਾਲ ਬੱਚੇ ਨੇ ਉੱਦਾਂ ਹੀ ਖਾਣਾ ਵਾ, ਉਹੀ ਕ੍ਰੀਏਟ ਹੋਣਾ ਉਹਦੇ ਮਾਇੰਡ ਦੇ ਵਿੱਚ
ਜੀ। ਇਹ ਨਹੀਂ ਵੀ ਹੁਣ ਬੱਚਾ ਗਰਾਊਂਡ 'ਚ ਤਾਂ ਆਪਦਾ ਫੋਨ ਚੱਕਿਆ ਅਤੇ ਆਰਾਮ ਨਾਲ ਹੁਣ ਦੁਆਰਦੀਆਂ ਤੋਂ ਪਾਰਦੀਆਂ,
ਇੱਦਾਂ ਨਹੀਂ ਫਿਰ ਬੱਚੇ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਚਿਰ ਤੁਸੀਂ ਪੂਰਾ ਉਹਨਾਂ 'ਤੇ ਫੋਕਸ ਨਹੀਂ ਕਰਦੇ, ਉਹਨਾਂ ਚਿਰ ਬੱਚਿਆਂ ਨੇ ਵੀ ਫੋਕਸ ਨਹੀਂ ਕਰਨਾ ਗੇਮ 'ਤੇ।
ਮੈਂ ਤਾਂ ਆਪਦੇ 'ਤੇ ਹੁਣ ਜੇ ਫੋਕਸ ਕਰਾਂ, ਮੈਂ ਉਹਦੀ ਟੀਚਰ ਨੂੰ ਪੁੱਛਿਆ, ਮੈਂ ਕਿਹਾ ਇਹ ਮੈਂ ਇਹਨੂੰ ਰਾਤ ਨੂੰ ਕਿਤਾਬ ਪੜ੍ਹਦਾ, ਉਹਨਾਂ ਇੰਟਰਸਟ ਨਹੀਂ ਲੈਂਦਾ ਮੇਰਾ ਬੇਟਾ, ਉਹ ਕਹਿੰਦੀ ਜਦ ਉਹ ਪੜ੍ਹਦਾ ਹੁੰਦਾ ਤੂੰ ਕੀ ਕਰਦਾ ਉਹਨੂੰ।
ਹਾਂ ਫਿਰ ਇੱਦਾਂ ਹੀ ਆ ਇੰਟਰਨੈਟ,
ਜਦ ਤੱਕ ਤੂੰ ਉਹ ਕਹਾਣੀ ਓਨੇ ਇੰਟਰਸਟ ਨਾਲ ਐਨੀਮੇਟਡ ਵੇ ਨਾ ਉਹਦੇ ਨਾਲ ਆਪ ਖੁੱਭ ਕੇ ਪੜ੍ਹਦਾ ਨਹੀਂ, ਅੱਛਾ ਆਈਸਕ੍ਰੀਮ ਵਾਲਾ ਆ ਗਿਆ ਸੀ ਫਿਰ ਉੱਥੇ ਪਰੀ ਆ ਗਈ ਸੀ, ਜਦ ਤੱਕ ਬੱਚੇ ਨੂੰ ਉਹ ਕਹਿੰਦੇ ਨਹੀਂ ਦਊਂਗੇ ਬੱਚੇ ਦਾ ਆਪਦਾ ਉਹਦੇ 'ਚ ਰੁਚੀ ਬਣਨੀ ਨਹੀਂ ਕਹਾਣੀ 'ਚ। ਇਸ ਲਈ ਜਦ ਬੱਚੇ ਨੇ ਕਿਤਾਬ ਪੜ੍ਹਨੀ ਹੈ, ਜੇ ਤੁਸੀਂ ਉਹਦੇ ਨਾਲ ਖੁੱਭ ਕੇ ਕਿਤਾਬ ਪੜ੍ਹੋਗੇ ਭਾਵੇਂ ਉਹ ਪਿਆਸਾ ਕਾਂ ਹੀ ਆ, ਹੈ ਨਾ। ਹੁਣ ਪਿਆਸਾ ਕਾਂ ਦੀ ਇਨੋਵੇਸ਼ਨ ਆ ਵੀ ਹੁਣ ਬੱਚਾ ਪੁੱਛੇ ਵੀ ਉਹ ਪਾਪਾ ਬੱਟੇ ਪਾਉਣ ਦੀ ਕੀ ਲੋੜ ਸੀ, ਉਹ ਸਟਰੋ ਲੈ ਆਉਂਦਾ ਮੈਕਡੋਨਲਡ ਤੋਂ। ਮਤਲਬ ਬੱਚਿਆਂ ਨੂੰ ਤੁਸੀਂ ਇੰਟਰਸਟਿੰਗ ਵੇ ਨਾਲ ਕਿੱਦਾਂ ਕਰ ਸਕਦੇ ਹੋ, ਉਹਦੇ 'ਚ ਮਾਪਿਆਂ ਦਾ ਬਹੁਤ ਵੱਡਾ ਰੋਲ ਆ ਜਿਵੇਂ ਤੁਸੀਂ ਦੱਸਿਆ। ਅਤੇ ਨਾਲ ਪਤਵੰਤ, ਮੈਂ ਹੈ ਨਾ ਸਾਡੀ ਕਮਿਊਨਿਟੀ ਦਾ ਇੱਕ ਸਟੀਰੀਓਟਾਈਪ ਬਣਿਆ, ਅਸੀਂ ਜੋ ਛੋਟੇ ਹੁੰਦਿਆਂ ਨੇ ਸਿੱਖਿਆ ਆਪਣੇ ਮਾਪਿਆਂ ਤੋਂ ਜਾਂ ਬਜ਼ੁਰਗਾਂ ਤੋਂ, ਉੱਥੇ ਇਹੀ ਕਿਹਾ ਜਾਂਦਾ ਵੀ ਹੈ ਨਾ ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੂਦੋਗੇ ਹੋਊਗੇ ਖਰਾਬ। ਸਾਡੇ ਕਿਉਂਕਿ ਸਪੋਰਟਸ ਕਲਚਰ ਹੈ ਨਹੀਂ, ਜਦਕਿ ਇਸ ਮੁਲਕ ਦਾ ਸਪੋਰਟਸ ਕਲਚਰ ਮੰਨਿਆ ਹੋਇਆ। ਛੋਟੇ ਛੋਟੇ ਬੱਚੇ ਮੀਂਹ ਪੈਂਦੇ 'ਚ ਨੀਕਰਾਂ ਪਾਈ ਸਿਆਲ ਦੇ ਦਿਨਾਂ 'ਚ ਫੁੱਟਬਾਲ ਖੇਡਦੇ ਨਜ਼ਰ ਆਉਂਦੇ ਆ ਨਾ, ਜੋ ਸਾਨੂੰ ਵਧੀਆ ਲੱਗਦਾ। ਸੋ ਤੁਹਾਨੂੰ ਲੱਗਦਾ ਵੀ ਸਾਡੇ ਭਾਈਚਾਰੇ ਨੂੰ ਵੀ ਇੱਥੋਂ ਦਾ ਸਪੋਰਟਸ ਕਲਚਰ ਓਨੀ ਹੀ ਸ਼ਿੱਦਤ ਨਾਲ ਅਡੋਪਟ ਕਰਨਾ ਚਾਹੀਦਾ ਜਿੰਨਾ ਕੁਛ ਇਸ ਮੁਲਕ 'ਚ ਹੈ?
ਬਿਲਕੁਲ ਜੀ, ਜੇ ਤੁਹਾਨੂੰ ਪਲੇਟਫਾਰਮ ਮਿਲਿਆ ਹੋਇਆ ਵਾ, ਜੇ ਇਹ ਜਿੰਨੇ ਗਰਾਊਂਡ ਇੱਥੇ ਆ ਉਨੇ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਦੇ ਵਿੱਚ ਹੈਗੇ ਆ। ਜੇ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਗੌਰਮੈਂਟ ਨੇ ਦਿੱਤੀਆਂ ਹੋਈਆਂ ਵਾ, ਤੁਹਾਨੂੰ ਫਾਇਦਾ ਚੁੱਕਣਾ ਚਾਹੀਦਾ ਉਸ ਚੀਜ਼ ਦਾ
ਜੀ,
ਕਿਉਂਕਿ ਇੰਡੀਆ ਦੇ ਵਿੱਚ ਬਹੁਤ ਘੱਟ ਗਰਾਊਂਡ ਨੇ ਸਿੰਥੈਟਿਕ ਲੈਵਲ ਦੇ। ਇੱਥੇ ਤਾਂ ਹਰ ਏਰੀਏ ਦੇ ਵਿੱਚ ਦੋ ਦੋ ਗਰਾਊਂਡ ਬਣੇ ਹੋਏ ਨੇ, ਅਤੇ ਕਿਉਂ ਨਾ ਪੰਜਾਬੀ ਕਮਿਊਨਿਟੀ ਨੂੰ ਇਸ ਚੀਜ਼ ਦਾ ਫਾਇਦਾ ਚੁੱਕਣ ਉਹ ਅਤੇ ਆਪਣੇ
ਜ਼ਰੂਰੀ ਆ।
ਹਾਂਜੀ,
ਅਤੇ ਇੱਕ ਮੈਂ ਹੋਰ ਮਹਿਸੂਸ ਕਰਦਾ ਵੀ ਉਹ ਫਿਟਨੈਸ ਵਾਲੇ ਹੋਏ, ਡਾਈਟਿੰਗ ਵਾਲੇ ਕੋਚ ਹੋਏ, ਉਹਨਾਂ ਨੂੰ ਜਾਣੀ 100-200 ਦੇਣ ਤੋਂ ਝਕਣਗੇ। ਉਹ ਕਰਨ ਔਜਲੇ ਦਾ ਸ਼ੋਅ ਹੋਵੇ ਤਾਂ ਮੂਹਰੇ $500 ਦੀ ਟਿਕਟ ਲੈ ਕੇ ਬੈਠੇ ਹੁੰਦੇ। ਤੁਹਾਨੂੰ ਲੱਗਦਾ ਵੀ ਥੋੜ੍ਹਾ ਜਿਹਾ ਜੇਬ ਢਿੱਲੀ ਕਰਨ ਅਤੇ ਤਾਂ ਹੀ ਕੁਛ ਖੱਟਿਆ ਜਾ ਸਕਦਾ?
ਵੇਖੋ ਜੀ, ਜਿੰਨਾ ਮਿੱਠਾ ਤੁਸੀਂ ਪਾਓਗੇ ਉਨਾ ਹੀ ਮਿੱਠਾ ਹੋਣਾ ਵਾ। ਜੇ ਵਧੀਆ ਤੁਸੀਂ ਆਪਦੀ ਮਨੀ ਵੀ ਸਪੈਂਡ ਕਰ ਰਹੇ ਹੋ, ਜੇ ਟਾਈਮ ਵੀ ਸਪੈਂਡ ਕਰ ਰਹੇ ਹੋ, ਉੱਪਰ ਉਹਨੂੰ ਪੂਰਾ ਡਾਇਟ ਵੀ ਵਧੀਆ ਦੇ ਰਹੇ ਹੋ, ਕਿਉਂ ਨਾ ਬੱਚਾ ਕਾਮਯਾਬ ਹੋਊਗਾ। ਆਪਣੇ ਕੋਲ ਤਾਂ ਖੁਦ ਮਿਸਾਲਾਂ ਹੈਗੀਆਂ ਹੀ ਆ।
ਇਹ ਮਤਲਬ ਸਾਦਾ ਜਿਹਾ ਫਾਰਮੂਲਾ ਹੈ, ਜੇ ਕੋਈ ਬੜੀਆਂ ਲੰਬੀਆਂ ਚੌੜੀਆਂ ਗੱਲਾਂ ਵੀ ਕਰਨ ਵਾਲੀਆਂ ਹੈ ਨਹੀਂ ਬਈ, ਇਹ ਹੈ ਨਾ ਆਹ 3-4 ਚੀਜ਼ਾਂ ਜੇ ਕਰੋਗੇ, ਨਾਲੇ ਇਕੱਲਾ ਜਿੱਤਣ ਲਈ ਨਹੀਂ, ਸਿਹਤਯਾਬ ਰਹਿਣ ਲਈ, ਫਿਟਨੈਸ ਹੈ ਨਾ, ਉਹਦੇ ਲਈ ਵੀ ਜੇ ਬੱਚਾ ਗਰਾਊਂਡ ਜਾਂਦਾ ਤਾਂ ਉਹ ਵੀ ਇੱਕ ਵਧੀਆ ਗੱਲ ਹੀ ਆ। ਹੁਣ ਏਡੀਆਂ ਏਡੀਆਂ ਐਨਕਾਂ ਲਾ ਕੇ ਜੇ ਉਹ ਬੈਠੇ ਆਈਪੈਡਾਂ 'ਤੇ ਹੈ ਨਾ, ਅਤੇ ਮੁੜ ਕੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਆ, ਉਹਦੇ ਲਈ ਮਾਪੇ ਵੀ ਓਨੇ ਹੀ ਜ਼ਿੰਮੇਵਾਰ ਆ।
ਮਾਪੇ ਜ਼ਿਆਦਾ ਜ਼ਿੰਮੇਵਾਰ, ਕਿਉਂਕਿ ਉਹ ਰੋਕਦੇ ਨਹੀਂ ਉਹਨਾਂ ਨੂੰ, ਉਹ ਮੌਕਾ ਦਿੰਦੇ ਆ। ਅਤੇ ਬੱਚੇ ਨੂੰ ਕਸੂਰਵਾਦ ਬਾਅਦ 'ਚੋਂ ਕਹਿੰਦੇ ਆ, ਇਹ ਤਾਂ ਆਪਦੀ ਗਲਤੀ ਹੁੰਦੀ ਆ ਪਹਿਲੀ ਗੱਲ। ਅਤੇ ਬੱਚੇ ਨੂੰ ਸਮਝਣਾ ਚਾਹੀਦਾ ਵਾ, ਉਹਨਾਂ ਨੂੰ ਟਾਈਮ ਦੇਣਾ ਚਾਹੀਦਾ, ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਵਾ। ਬੱਚੇ ਆਪਣੇ ਆਪ ਤੁਹਾਨੂੰ ਪਿਆਰ ਕਰਨਗੇ, ਸਾਰਾ ਕੁਛ ਮੰਨਣਗੇ ਤੁਹਾਡੀ ਗੱਲ
ਜੀ। ਅਤੇ ਪਿਛਲੇ ਆਪਾਂ ਜੇ 6-7-8 ਸਾਲ ਦੀ ਗੱਲ ਕਰੀਏ, ਜਦ ਦੇ ਤੁਸੀਂ ਕੋਚਿੰਗ ਦੇ ਰਹੇ ਹੋ, ਮੈਂ ਇਸ ਗਰੁੱਪ ਦੀ ਗੱਲ ਨਹੀਂ ਕਰਦਾ ਜਿਹੜੇ 30-35 ਬੱਚੇ ਆ, ਜਾਂ ਤੁਹਾਡੇ ਕੋਈ ਕੋਚਿੰਗ ਲੈਣ ਆਉਂਦਾ, ਉਹਦੇ ਮਨ 'ਚ ਕੀ ਹੁੰਦਾ ਵੀ ਮੈਂ ਗੋਲਡ ਜਿੱਤਣਾ ਜਾਂ ਸਿਲਵਰ ਜਿੱਤਣਾ ਜਾਂ ਇਨਾਮ ਜਿੱਤਣਾ, ਜਾਂ ਤੁਹਾਡੇ ਕੋਲ ਫਿਟਨੈਸ ਲਈ ਆਉਂਦੇ ਆ? ਕਿਉਂ ਮਤਲਬ ਆਉਂਦੇ ਉਹ?
ਕਈ ਤਾਂ ਫਿਟਨੈਸ ਲਈ ਆਉਂਦੇ ਆ, ਜਿਵੇਂ ਤੁਸੀਂ ਗੱਲ ਕੀਤੀ ਵੀ ਹਾਂ ਇਹ ਵੀ ਸਕਰੀਨ ਬਹੁਤ ਦੇਖਦੇ ਆ ਬੱਚੇ, ਕਈ ਤਾਂ ਕਹਿੰਦੇ ਆ ਵੀ ਹਾਂ ਸਾਡਾ ਬੱਚਾ ਸਕਰੀਨ ਤੋਂ ਦੂਰ ਰਹੇ ਅਤੇ ਸਪੋਰਟਸ ਵੱਲ ਜ਼ਿਆਦਾ ਜਾਵੇ, ਕਈ ਇਸੇ ਗੱਲ ਤੋਂ ਹੀ ਆਉਂਦੇ ਆ। ਕਈਆਂ ਨੂੰ ਹੁੰਦਾ ਵੀ ਹਾਂ ਕੁਛ ਬਣੇ, ਜਿਵੇਂ ਜਿਵੇਂ ਉਹ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਆ ਬੱਚੇ ਕਲੱਬ ਦੇ ਨਾਲ, ਉਹਨਾਂ ਨੂੰ ਹੁੰਦਾ ਵੀ ਅੱਜ ਕਲੱਬ ਦੇ ਵਿੱਚ ਇਹਦੀ ਜੇ ਸਭ ਤੋਂ ਪਿੱਛੇ ਆਇਆ ਵਾ ਅਤੇ ਹੌਲੀ ਹੌਲੀ ਇਹਦਾ ਆਪਦਾ ਪਰਸਨਲ ਬੈਸਟ ਹੋਵੇ। ਕਈ ਬੱਚੇ, ਕਈ ਪੇਰੈਂਟਸ ਤਾਂ ਬਹੁਤ ਸਮਝਦਾਰ ਆ, ਉਹਨਾਂ ਨੂੰ ਹੁੰਦਾ ਵੀ ਹਾਂ ਸਾਨੂੰ ਪਤਾ ਵੀ ਸਾਡਾ ਬੱਚਾ ਕਿਵੇਂ ਦਾ ਸੀ ਅਤੇ ਹੁਣ ਇਹਦੀ ਕੀ ਪ੍ਰੋਗਰੈਸ ਹੋਈ ਆ, ਉਹਦੇ ਕਿੰਨੇ ਪਰਸਨਲ ਬੈਸਟ ਹੋ ਗਏ ਆ। ਇੱਥੇ ਇੱਕ ਗੱਲ ਬਹੁਤ ਵਧੀਆ ਵਾ ਵੀ ਜਿਹੜੇ ਲਿਟਲ ਅਥਲੈਟਿਕਸ ਵਾਲੇ ਸੈਂਟਰ ਆ, ਉਹ ਉਹਨਾਂ ਨੂੰ ਜਦੋਂ 10 PB ਹੋ ਜਾਂਦੇ ਆ ਫਿਰ ਉਹਨਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਦਿੰਦੇ ਆ ਵੀ ਹਾਂ ਬੱਚਾ ਮੋਟੀਵੇਟ ਰਹੇ। ਇਹ ਨਹੀਂ ਆ ਵੀ ਹਾਂ ਦੂਸਰਾ ਫਸਟ ਆਇਆ ਵਾ ਜਾਂ ਉਹ ਸੈਕਿੰਡ ਆਇਆ ਵਾ ਅਤੇ ਮੇਰਾ ਬੱਚਾ ਕਿਉਂ ਨਹੀਂ ਆਇਆ। ਆਪਦੇ ਆਪ ਵਿੱਚ ਉਹ ਕਿੰਨੀ ਤਰੱਕੀ ਕਰ ਰਹੇ ਆ ਉਹਨੂੰ ਲੈ ਕੇ ਵੀ ਉਹ ਬੱਚੇ ਬਹੁਤ ਖੁਸ਼ ਹੁੰਦੇ ਆ। ਅਤੇ ਕਈਆਂ ਨੂੰ ਹੁੰਦਾ ਵੀ ਹਾਂ ਸਾਡਾ ਬੱਚਾ ਜਿਵੇਂ ਅੱਜ ਆਇਆ ਵਾ ਅਤੇ ਅੱਜ ਹੀ ਫਿੱਟ ਕਰ ਦਿਉ, ਜਿਵੇਂ ਕਈ ਹੁੰਦੇ ਨਾ ਵੀ ਸਾਰੀ ਉਮਰ ਮਤਲਬ ਆਪ ਧਿਆਨ ਨਹੀਂ ਰੱਖਿਆ ਅਤੇ ਜਦੋਂ ਤੁਸੀਂ ਡਾਕਟਰ ਕੋਲ ਗਏ ਅਤੇ ਤੁਸੀਂ ਕਹਿੰਦੇ ਵੀ ਇੱਕੇ ਦਿਨ 'ਚ ਇਹਨੂੰ ਠੀਕ ਕਰ ਦਿਉ ਇੱਕ ਦੋ ਦਵਾਈਆਂ ਨਾਲ ਹੀ, ਇੱਦਾਂ ਨਹੀਂ ਹੁੰਦਾ, ਟਾਈਮ ਤਾਂ ਲੱਗਦਾ ਵਾ। ਜਿੰਨੇ ਸਾਲ ਤੁਸੀਂ ਆਪਦੀ ਸਿਹਤ ਨੂੰ ਖਰਾਬ ਕਰਨ ਨੂੰ ਲਾਏ ਆ ਉਹਨੂੰ ਸਹੀ ਕਰਨ ਨੂੰ ਵੀ ਉਨਾ ਹੀ ਟਾਈਮ ਲੱਗੂਗਾ, ਹੋ ਸਕਦਾ ਉਹਨੂੰ ਜ਼ਿਆਦਾ ਲੱਗੇ, ਥੋੜ੍ਹਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ।
ਜੀ, ਇਹ ਬਹੁਤ ਵਧੀਆ ਨੁਕਤਾ ਤੁਸੀਂ ਵਿਚਾਰਿਆ। ਅਤੇ ਭਾਈਚਾਰੇ ਦੇ ਨਾਲ ਕੋਈ ਸੁਨੇਹਾ, ਕੋਈ ਇਹੋ ਜਿਹੀ ਗੱਲ ਜਿਹੜੀ ਅੱਜ ਆਪਾਂ ਕਰਨ ਨੂੰ ਰਹਿ ਗਏ ਹੋਈਏ, ਉਹਦੇ ਲਈ ਵੀ ਸਾਡਾ ਮਨ 'ਚ ਹਾਜ਼ਰ ਹੈ?
ਹਾਂਜੀ, ਮੇਰਾ ਪੰਜਾਬੀ ਭਾਈਚਾਰੇ ਨੂੰ ਇਹੀ ਕਹਿਣਾ ਵਾ ਕਿ ਆਪਣੇ ਆਪ ਨੂੰ ਵੀ ਟਾਈਮ ਦੇਣ ਅਤੇ ਆਪਣੇ ਬੱਚਿਆਂ ਨੂੰ ਵੀ ਟਾਈਮ ਦੇਣ, ਕਿਉਂਕਿ ਟਾਈਮ ਨਾਲ ਹੀ ਤੁਸੀਂ ਕੁਛ ਨਾ ਕੁਛ ਅਚੀਵ ਕਰ ਪਾਉਂਦੇ ਹੋ। ਅਤੇ ਸ਼ਿੱਦਤ ਨਾਲ ਜਿਹੜੀ ਵੀ ਚੀਜ਼ ਨੂੰ ਹੱਥ ਪਾਉਣਾ ਵਾ ਬੜੀ ਲਗਨ ਨਾਲ ਸ਼ਿੱਦਤ ਨਾਲ ਪਾਓ। ਜੇ ਸਪੋਰਟਸ ਦੇ ਵਿੱਚ ਆਪਦੇ ਬੱਚਿਆਂ ਨੂੰ ਪਾਓਗੇ ਤਾਂ ਤੁਹਾਨੂੰ ਇਹਦੇ ਕੋਈ ਨੁਕਸਾਨ ਨਹੀਂ ਆ, ਫਾਇਦੇ ਹੀ ਫਾਇਦੇ ਆ। ਇੱਕ ਤਾਂ ਉਹ ਬੁਰੀਆਂ ਆਦਤਾਂ ਤੋਂ ਪਿੱਛੇ ਰਹਿਣਗੇ, ਵੱਧ ਚੜ੍ਹ ਕੇ ਆਪਦਾ ਸਪੋਰਟਸ ਦੇ ਵਿੱਚ ਪਾਰਟੀਸਪੇਟ ਕਰਨਗੇ, ਮੈਡਲ ਲੈ ਕੇ ਆਉਣਗੇ, ਅਤੇ ਆਪਦਾ ਵੀ ਨਾਂ, ਤੁਹਾਡਾ ਵੀ ਨਾਂ ਅਤੇ ਆਪਦੇ ਭਾਈਚਾਰੇ ਦਾ ਵੀ ਨਾਂ ਰੋਸ਼ਨ ਕਰਨਗੇ। ਸਪੋਰਟਸ ਕਰਨ ਦੇ ਨਾਲ ਤੁਹਾਡੇ ਬੱਚੇ ਦਾ ਆਤਮ ਵਿਸ਼ਵਾਸ ਬਣਦਾ ਵਾ, ਜਿਹੜੇ ਵੀ ਏਰੀਏ ਦਾ ਵਿੱਚ ਹੋ ਜਾਊਗਾ, ਜਿਹੜੇ ਵੀ ਫੀਲਡ ਦੇ ਵਿੱਚ ਹੋ ਜਾਊਗਾ, ਉਹਦਾ ਕੌਨਫੀਡੈਂਸ ਅਪ ਹੀ ਰਹਿਣਾ ਵਾ। ਅਤੇ ਦੂਜੀ ਗੱਲ ਬਈ, ਮੈਂ ਆਪਣੀ ਐਗਜ਼ਾਮਪਲ ਦਿੰਦੀ ਹਾਂ, ਜਿਵੇਂ ਪਹਿਲਾਂ ਮੇਰੇ ਕੋਲ ਕੁੜੀ ਆਈ ਮਨਰੀਤ, ਆਪਣੇ ਬਾਈ ਜੀ ਦੀ ਬੇਟੀ ਆ, ਉਹ ਪਹਿਲਾਂ ਸੈਂਟਰ ਦੇ ਵਿੱਚ 15th-16th ਆਉਂਦੀ ਸੀ, ਫਿਰ ਹੌਲੀ ਹੌਲੀ ਸਾਨੂੰ ਇਸ ਗੱਲ ਨੇ ਸੰਤੁਸ਼ਟੀ ਹੋਣ ਲੱਗ ਗਈ, ਚੱਲ ਉਹ 1st-2nd ਆਉਣ ਲੱਗ ਗਈ ਆ, ਫਿਰ ਉਹ ਹੌਲੀ ਹੌਲੀ ਸੈਂਟਰ ਦੇ ਵਿੱਚ ਰਿਕਾਰਡ ਕਰਨ ਲੱਗ ਗਈ, ਫਿਰ ਇੱਕ ਦੇ ਵਿੱਚ ਨਹੀਂ ਸ਼ਾਰਟ ਪੁੱਟ ਦੇ ਵਿੱਚ ਵੀ ਉਸਨੇ ਰਿਕਾਰਡ ਕੀਤਾ, ਜੈਵਲਿਨ ਦੇ ਵਿੱਚ ਵੀ, ਡਿਸਕਸ ਦੇ ਵਿੱਚ ਵੀ, ਅੱਜ ਉਹ ਤਿੰਨਾਂ ਥਰੋਆਂ ਦੇ ਵਿੱਚ ਸਟੇਟ ਲਈ ਚੁਣੀ ਗਈ ਆ, ਅਤੇ ਮੈਡਲ ਵੀ ਲੈ ਕੇ ਆਈ ਆ, 2 ਦੇ ਮੈਡਲ ਆ, ਇੱਕ ਡਿਸਕਸ ਦੇ ਵਿੱਚ ਅਤੇ ਇੱਕ ਸ਼ਾਰਟ ਪੁੱਟ ਦੇ ਵਿੱਚ, ਜੋ ਕਿ ਹੁਣ ਐਡੀਲੇਟ ਜਾ ਰਹੀ ਹੈ ਨੈਸ਼ਨਲ ਦੇ ਵਿੱਚ। ਇਸ ਤਰ੍ਹਾਂ ਕਰਦੇ ਕਰਦੇ ਹਰ ਵੀਕ ਬੱਚੇ ਨਵਾਂ ਰਿਕਾਰਡ ਬਣਾਉਂਦੇ ਰਹੇ, ਹੁਣ ਉਹਨਾਂ ਨੂੰ ਸੈਂਟਰ ਦਾ ਅਤੇ ਰੀਜਨਲ ਦਾ ਕੋਈ ਉਹ ਨਹੀਂ ਲੱਗਦਾ ਵੀ ਸਾਡੇ ਲਈ ਇਹ ਵੱਡਾ ਪਲੇਟਫਾਰਮ ਆ, ਉਹਨਾਂ ਨੂੰ ਐਂ ਲੱਗਦਾ ਕੋਚ ਇੱਥੋਂ ਤਾਂ ਜਿੱਤ ਹੀ ਜਾਣਾ, ਇਹ ਸਾਡੇ ਲਈ ਕੋਈ ਵੱਡੀ ਗੱਲ ਹੀ ਨਹੀਂ ਆ, ਉਹਨਾਂ ਦਾ ਇੰਨਾ ਕੌਨਫੀਡੈਂਸ ਜਿਹੜਾ ਅਪ ਹੋਇਆ। ਅਤੇ ਹਰ ਸਕੂਲ ਦਾ ਕੰਪੀਟੀਸ਼ਨ ਉਹਨਾਂ ਲਈ ਕੁਛ ਨਹੀਂ ਮਾਇਨੇ ਨਹੀਂ ਰੱਖਦਾ, ਨਾ ਉਹ ਵੀ ਮੇਲਿਆਂ ਦੇ ਵਿੱਚ ਕਹਿੰਦੇ ਇਹ ਸਾਡੇ ਲੈਵਲ ਦਾ ਹੈ ਨਹੀਂ ਆ। ਇੱਥੋਂ ਤੱਕ ਕਿ ਹੌਲੀ ਹੌਲੀ ਉਹਨਾਂ ਦਾ ਇੰਨਾ ਕੌਨਫੀਡੈਂਸ ਵੱਧ ਗਿਆ, ਉਹ ਹੁਣ ਇੰਟਰਨੈਸ਼ਨਲ 'ਚੋਂ ਮੈਡਲ ਲਿਆਉਂਦੀਆਂ ਗੱਲਾਂ ਕਰਦੇ ਵੀ ਅਸੀਂ ਓਲੰਪਿਕ ਦੇ ਵਿੱਚ ਲੈ ਕੇ ਆਉਣਾ। ਇਹ ਮੇਰਾ ਕਹਿਣ ਦਾ ਇਹੀ ਮਤਲਬ ਆ ਵੀ ਹੌਲੀ ਹੌਲੀ ਪੌੜੀਆਂ ਚੜ੍ਹਦੇ ਜਾਓ, ਸਟੈਪ ਬਾਏ ਸਟੈਪ, ਲੇਕਿਨ ਪੇਸ਼ੈਂਸ ਰੱਖ ਕੇ, ਇਹ ਨਹੀਂ ਵੀ ਕਿ ਦਮ ਤੁਸੀਂ ਛੜੱਪਾ ਮਾਰ ਕੇ ਚੜ੍ਹਨਾ ਫਿਰ ਡਿੱਗੋਗੇ ਹੀ।
ਜੀ, ਸੋ ਕੰਸਿਸਟੈਂਸੀ ਅਤੇ ਪਰਸਿਸਟੈਂਟ ਜਿਹੜੇ ਅੰਗਰੇਜ਼ੀ ਦੇ ਲਫ਼ਜ਼ ਆ, ਉਹਨਾਂ ਦੀ ਆਪਣੀ ਅਹਿਮੀਅਤ ਆਪਣੀ ਜ਼ਰੂਰਤ ਆ, ਅਤੇ ਉਸ ਦਿਨ ਤੁਹਾਨੂੰ ਵੀ ਖੁਸ਼ੀ ਹੋਊਗੀ ਕਿ ਤੁਹਾਡੇ ਸਿਖਾਏ ਬੱਚੇ ਜਦ ਵਿਕਟਰੀ ਸਟੈਂਡ 'ਤੇ ਖੜ੍ਹੇ ਹੋਣਗੇ, ਆਸਟ੍ਰੇਲੀਆ 'ਚ ਕੌਮੀ ਪੱਧਰ ਦੇ ਮੁਕਾਬਲੇ ਜਿੱਤਣਗੇ, ਅਤੇ ਵੱਡੀਆਂ ਵੱਡੀਆਂ ਖੇਡਾਂ 'ਚ ਸਿਰਫ ਤੁਹਾਡਾ ਨਹੀਂ ਆਪਣੇ ਪਰਿਵਾਰ ਦਾ ਹੀ ਨਹੀਂ ਬਲਕਿ ਭਾਈਚਾਰੇ ਦਾ ਵੀ ਨਾਂ ਰੋਸ਼ਨ ਕਰਨਗੇ। ਭਗਵੰਤ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਸੀਂ ਸਟੂਡੀਓ ਆਏ ਅਤੇ ਸਾਰੀ ਜਾਣਕਾਰੀ ਸਾਰੀਆਂ ਗੱਲਾਂ ਸਾਡੇ ਸੁਣਨ ਵਾਲਿਆਂ ਨਾਲ ਸਾਂਝੀਆਂ ਕੀਤੀਆਂ, ਅਤੇ ਅੱਜ ਸਮਾਂ ਦੇਣ ਲਈ ਮਿਹਰਬਾਨੀ।
ਥੈਂਕ ਯੂ।
ਆਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ 'ਤੇ SBS ਪੰਜਾਬੀ ਨੂੰ ਫੋਲੋ ਕਰੋ।